واحد
जा तू मेरे वल है ता कहा मुशंदा, जा तू मेरे वल है ता कहा मुशंदा, तुद सब कुछ मैनू सौंपया जा तेरा बंदा। दुद्ध सब कुछ मैनू सौंपया जा तेरा बंदा, सब कुछ मैनू सौंपया जा तेरा बंदा। लक्ष्मी तोट न आवई खाए खर सिर हंदा। लक्ष्मी तोट नया वही खाए खर चर हंदा, लक्ष्मी तोट नया वही खाए खर चर हंदा। लख चरासी मेदनी सब सेव करंदा। लख चरासी मेदनी सब सेव करंदा, लख चरासी मेदनी सब सेव करंदा। एह बैरी मित्र सब कीतिया नह मंगे मंदा। बैरी मित्र सब कीतिया नह मंगे मंदा, ਵੈਰੀ ਮਿੱਤਰ ਸਭ ਕੀਤੇ ਆ ਮੈਂ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਰ ਸਵਾਰੀਏ ਜਾ ਤੁਧ ਪਾਵੰਦਾ ਓ ਸਭੇ ਕਾਰ ਸਵਾਰੀਏ ਜਾ ਤੁਧ ਪਾਵੰਦਾ ਜਾਜ ਤੂੰ ਜੀ ਅਰੇ ਜੀ 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 ਸਾਹਿਬ ਮੇਰਾ ਤੂੰ ਜੀ
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਹੈ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰਨ ਲਈ ਰਾਜੇਵਿਆਂ ਭਰੀ ਜ਼ਿੰਦਗੀ ਵਿੱਚੋਂ ਵਕਤ ਕੱਢ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਪਰਸਣ ਲਈ ਸੱਜ ਕੇ ਬੈਠੇ ਸਨਮਾਨਯੋਗ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਜੇ ਨਵਾਜੇ ਗਰੀਬ ਨਵਾਜ ਪਿਆਰੇ ਗੁਰੂ ਖਾਲਸਾ ਸਤਿਸੰਗ ਜੀਓ ਹਾਜ਼ਰੀ ਦਰ ਪ੍ਰਵਾਨ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਆਪਣੇ ਮਸਤਕ ਨੂੰ ਚੁਕਾ ਕੇ ਯੁੱਗ ਪੁਰਸ਼ ਪਰਪਕਾਰੀ ਸ਼ਹਿਨਸ਼ਾਹ ਪੁੱਤਰਾਂ ਦੇ ਦਾਨੀ ਮਰਦ ਅਗੰਬੜਾ ਗਰੀਬਾਂ ਦੇ ਮਸੀਹਾ ਦੁਖੀਆਂ ਦੇ ਹਮਦਰਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਸਿੱਖ ਕੌਮ ਉੱਤੇ ਫਤਿਹ ਦੇ ਸਿਮਰਨ ਨਾਲ ਦੋ ਵਾਰੀ ਵਾਹਿਗੁਰੂ ਸ਼ਬਦ ਦੀ ਅਰਾਧਨਾ ਕਰਦੇ ਆਪਣੀ ਰਸਨਾ ਤੋਂ ਬੁਲੰਦ ਬਾਦ ਵਿੱਚ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡ ਭਾਗੇ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਆਪ ਨੂੰ ਸੱਜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਮੇਰੇ ਤੋਂ ਪਹਿਲਾਂ ਸਟੇਜ ਉੱਤੇ ਆਪ ਨੇ ਲੜੀਵਾਰ ਇਤਿਹਾਸ ਦੀ ਕਥਾ ਗਿਆਨੀ ਜੀ ਹਰਾਂ ਦੀ ਰਸਨਾ ਤੋਂ ਸਰਵਣ ਕੀਤੀ ਅਕਸਰ ਹਰ ਰੋਜ਼ ਜੋ ਤੁਹਾਡੇ ਦਰਸ਼ਨਦਾਰੀਆਂ ਦਾ ਸਮਾਂ ਬਣੇ ਹੋਏ ਟਾਈਮ ਟੇਬਲ ਮੁਤਾਬਕ ਨਸੀਬ ਹੁੰਦਾ ਹੈ ਉਸ ਸਮੇਂ ਉੱਤੇ ਆਪ ਜੀ ਦੇ ਦਰਸ਼ਨਦਾਰੇ ਕਰਨ ਲਈ ਆਪਣੇ ਢਾਡੀ ਜਥੇ ਸਮੇਤ ਸਟੇਜ ਉੱਤੇ ਖੜ੍ਹਾ ਹਾਂ ਇਤਿਹਾਸ ਦੀ ਵਿਚਾਰ ਤੁਹਾਡੇ ਪਾਵਨ ਚਰਨਾਂ ਵਿੱਚ ਆਰੰਭ ਕਰਨੀ ਚਾਹੁੰਦਾ ਸਤਿਕਾਰਯੋਗ ਸਾਧ ਸੰਗਤ ਕੱਲ੍ਹ ਦੇ ਦੀਵਾਨ ਅੰਦਰ ਜਿੱਥੋਂ ਮੈਂ ਇਤਿਹਾਸ ਦੀ ਵਾਰ ਨੂੰ ਸੰਕੋਚਿਆ ਸੀ ਉੱਥੋਂ ਮੁੜ ਤੁਹਾਡੇ ਸਾਹਮਣੇ ਆਰੰਭ ਕਰਨੀ ਚਾਹੁੰਦਾ ਹਾਂ ਬੇਨਤੀ ਕਰਿਆ ਸੀ ਕਿ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਪਣਾ ਸਭ ਕੁਝ ਕੁਰਬਾਨ ਕਰਕੇ ਖਦਰਾਣੇ ਦੀ ਢਾਬ ਉੱਤੇ ਲੜਾਈ ਲੜੀ ਜਾਣ ਤੋਂ ਬਾਅਦ ਸਾਬੋ ਕੀ ਤਲਵੰਡੀ ਇਸ ਇਲਾਕੇ ਦੇ ਚੌਧਰੀ ਡੱਲੇ ਦੀ ਬੇਨਤੀ ਪ੍ਰਵਾਨ ਕਰਕੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸਾਬੋ ਕੀ ਤਲਵੰਡੀ ਜਿਸ ਨੂੰ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਕਹਿ ਕੇ ਯਾਦ ਕੀਤਾ ਜਾਂਦਾ ਹੈ ਖਦੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸਥਾਨ ਉੱਤੇ ਸਬਾਈ ਮਾਲ ਨੇ। ਇਤਿਹਾਸ ਦੇ ਪੱਤਰਿਆਂ ਨੂੰ ਵੱਜ ਕੇ ਵੇਖਿਆ ਜਾਏ, ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਪੋਹ ਦੇ ਮਹੀਨੇ ਅੰਦਰ ਆਨੰਦਪੁਰ ਦੇ ਕਿਲ੍ਹੇ ਨੂੰ ਛੱਡਿਆ ਔਰ ਪਿੰਡਾਂ ਵਿੱਚ ਦੀ ਵਿਚਰਦੇ ਹੋਏ ਚਮਕਾਰ ਦੀ ਕੱਚੀ ਹਵੇਲੀ ਵਿੱਚ ਯੁੱਧ ਲੜਨ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਵਿੱਚ ਦੀ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਵਿਸਾਖ ਮਹੀਨੇ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਉੱਤੇ ਲੜਾਈ ਲੜਨ ਤੋਂ ਬਾਅਦ ਮਾਲਵੇ ਦੇ ਪਿੰਡਾਂ ਅੰਦਰ ਕੁਝ ਸਮਾਂ ਪ੍ਰਚਾਰ ਕਰਨ ਤੋਂ ਬਾਅਦ ਲਗਭਗ ਕੱਤਕ ਦੇ ਮਹੀਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਉੱਤੇ ਆਏ ਸਨ। ਕੁਝ ਦਿਨ ਇਸ ਡੱਲੇ ਚੌਧਰੀ ਨੇ ਆਪਣੇ ਘਰ ਅੰਦਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਉਤਾਰਾ ਕਰਵਾਇਆ ਔਰ ਜਦੋਂ ਵੱਖ ਵੱਖ ਇਲਾਕਿਆਂ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਬੋ ਕੀ ਤਲਵੰਡੀ ਹੋਣ ਦਾ ਪਤਾ ਲੱਗਿਆ ਅਤੇ ਯਾਦ ਰੱਖਣਾ ਸਿੱਖ ਆਤਮਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦਾਰੇ ਕਰਨ ਲਈ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਮਿਲਣ ਵਾਸਤੇ ਆਪਣੇ ਵਕਤ ਵਿੱਚੋਂ ਵਕਤ ਕੱਢ ਕੇ ਜਿਹੜੇ ਦਸਵੰਧ ਆਪਣੇ ਘਰਾਂ ਵਿੱਚ ਇਕੱਠੇ ਕੀਤੇ ਹੋਏ ਸਨ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਦੇਣ ਵਾਸਤੇ ਸਾਬੋ ਕੀ ਤਲਵੰਡੀ ਵੱਲੇ ਵਹੀਰਾਂ ਕੱਢ ਦਿੱਤੀਆਂ। ਮੈਂ ਕੱਲ੍ਹ ਦੇ ਦੀਵਾਨ ਅੰਦਰ ਅਰਜ਼ ਕੀਤਾ ਸੀ ਕਿ ਇਸ ਥਾਂ ਉੱਤੇ ਜਿੱਥੇ ਡੱਲੇ ਚੌਧਰੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਤਾਰਾ ਕਰਵਾਇਆ ਹੋਇਆ ਹੈ ਔਰ ਸੰਗਤਾਂ ਦੇ ਬੈਠਣ ਲਈ ਥਾਂ ਘੱਟ ਹੋ ਗਈ, ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਦਿੱਤਾ ਕਿ ਇੱਕ ਖੁੱਲ੍ਹੇ ਥਾਂ ਉੱਤੇ ਸ਼ਮਿਆਨੇ ਲਗਾ ਦਿੱਤੇ ਜਾਣ ਔਰ ਤੰਬੂ ਲੱਗ ਜਾਣ ਔਰ ਸਾਡਾ ਟਿਕਾਣਾ ਜਿਹੜਾ ਉਸ ਥਾਂ ਉੱਤੇ ਕਰ ਦਿੱਤਾ ਜਾਏ। ਵੱਖ ਵੱਖ ਇਲਾਕਿਆਂ ਵਿੱਚੋਂ ਸਿੱਖ ਸੰਗਤਾਂ ਦਰਸ਼ਨਦਾਰ ਕਰਨ ਲਈ ਆ ਰਹੀਆਂ ਨੇ ਔਰ ਅਸੀਂ ਉਸ ਥਾਂ ਉੱਤੇ ਬੈਠ ਕੇ ਜਿੱਥੇ ਸੰਗਤਾਂ ਦਰਸ਼ਨਦਾਰੇ ਕਰਨ ਵਾਸਤੇ ਆਉਣ ਔਰ ਉਹਨਾਂ ਦੇ ਸਵਾਲ ਦਾ ਜਵਾਬ ਦੇ ਸਕੀਏ। ਡੱਲੇ ਚੌਧਰੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਪਾ ਕੇ ਇੱਕ ਖੁੱਲ੍ਹੇ ਥਾਂ ਉੱਤੇ ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਲਈ ਸੁੰਦਰ ਸ਼ਮਿਆਨੇ ਲਗਾ ਕੇ ਪ੍ਰਬੰਧ ਕਰ ਦਿੱਤਾ ਗਿਆ। ਮੇਰੇ ਹਜ਼ੂਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬੈਠਦੇ ਨੇ, ਦਰਬਾਰ ਸਜਦਾ ਹੈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਅੰਦਰ ਸਿੱਖ ਆਤਮਾ ਹਜ਼ੂਰ ਦੇ ਦਰਸ਼ਨਦਾਰੇ ਕਰਨ ਵਾਸਤੇ ਪਹੁੰਚਦੀਆਂ ਹਨ। ਇਸੇ ਹੀ ਦਰਬਾਰ ਅੰਦਰ ਦੀਵਾਨ ਸੱਜਿਆ ਹੋਇਆ ਸੀ ਜਦੋਂ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਦੋਵੇਂ ਮਹਿਲ ਮਾਤਾ ਸੁੰਦਰ ਕੌਰ ਜੀ ਔਰ ਮਾਤਾ ਸਾਹਿਬ ਦੇਵਾ ਜੀ ਦਿੱਲੀ ਤੋਂ ਚੱਲੀਆਂ ਹੋਈਆਂ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨਦਾਰ ਕਰਨ ਵਾਸਤੇ ਆਈਆਂ ਸਨ ਅਤੇ ਜੁੜੀ ਹੋਈ ਸੰਗਤ ਅੰਦਰ ਜਦੋਂ ਆਪਣੇ ਪੁੱਤਰ ਨਜ਼ਰ ਨਾ ਆਏ ਮਾਤਾ ਸੁੰਦਰ ਕੌਰ ਜੀ ਨੇ ਆਵਾਜ਼ ਦੇ ਕੇ ਕਿਹਾ ਸੀ ਪਤੀ ਦੇਵ ਸਾਡੇ ਚਾਰੇ ਦੇ ਚਾਰੇ ਪੁੱਤਰ ਨਜ਼ਰ ਨਹੀਂ ਆ ਰਹੇ, ਉਹ ਕਿੱਥੇ ਨੇ? ਸੁਣ ਚੁੱਕੀਆਂ ਸਨ ਪਰ ਮਮਤਾ ਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਦੱਸਿਆ ਕਿ ਦੋ ਚਮਕੌਰ ਦੇ ਮੈਦਾਨੇ ਜੰਗ ਅੰਦਰ ਸ਼ਹੀਦ ਹੋਏ ਨੇ ਔਰ ਦੋ ਸਰਹੰਦੀ ਦੁਆਰ ਅੰਦਰ ਚਿਣ ਕੇ ਸ਼ਹੀਦ ਕਰ ਦਿੱਤੇ ਗਏ ਨੇ। ਜਦੋਂ ਮਾਤਾਵਾਂ ਨੇ ਆਪਣੇ ਪੁੱਤਰਾਂ ਦੇ ਇਸ ਮੋਹ ਮਮਤਾ ਅੰਦਰ ਹਜ਼ੂਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਆਪਣੇ ਦਿਲ ਅੰਦਰ ਮਮਤਾ ਯਾਰ ਕੀਤੀ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਖਾਲਸਾ ਪੰਥ ਵੱਲੇ ਇਸ਼ਾਰਾ ਕਰਕੇ ਕਿਹਾ ਸੀ ਇਨ ਪੁੱਤਰ ਨੇ ਕੇ ਸੀਸ ਪੇ ਵਾਰ ਦੀਏ ਸੁੱਤ ਚਾਰ ਚਾਰ ਮੂਹੇ ਤੇ ਕਿਹਾ ਪਿਆ ਜੀਵਤ ਕਈ ਹਜ਼ਾਰ ਸੁੰਦਰੀ ਜੀ, ਮੈਂ ਚਾਰ ਪੁੱਤਰ ਇਹਨਾਂ ਉੱਤੋਂ ਕੁਰਬਾਨ ਕਰਕੇ ਕੋਈ ਸੌਦਾ ਮਹਿੰਗਾ ਨਹੀਂ ਕੀਤਾ, ਹਜ਼ਾਰਾਂ ਪੁੱਤਰ ਖਾਲਸਾ ਪੰਥ ਤੁਹਾਡੀ ਝੋਲੀ ਵਿੱਚ ਪਾ ਦਿੱਤੇ ਨੇ। ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਡੱਲਾ ਚੌਧਰੀ ਸੱਜ ਬੈਠਦਾ ਹੈ, ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਵਿਚਾਰ ਸੁਣਦਾ ਹੈ। ਜਿੱਥੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿਚਾਰ ਦਿੰਦੇ ਨੇ ਔਰ ਡੱਲਾ ਸੁਣਦਾ ਹੈ ਕਿ ਉਹਨਾਂ ਦੇ ਪਰਿਵਾਰ ਨਾਲ ਵਾਪਰਿਆ ਕੀ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੁੜੀ ਹੋਈ ਸੰਗਤ ਦੇ ਸਾਹਮਣੇ ਵਾਰਤਾ ਸੁਣਾਈ ਕਿ ਦੋ ਪੁੱਤਰ ਚਮਕੌਰ ਦੇ ਮੈਦਾਨੇ ਜੰਗ ਅੰਦਰ ਕੁਰਬਾਨ ਕਰਕੇ ਆਇਆ ਸਾਂ ਔਰ ਦੋ ਸਰਹੰਦ ਦੀਆਂ ਦੁਆਰਾਂ ਅੰਦਰ ਚਿਣੇ ਜਾਣ ਦੀ ਖਬਰ ਰਾਏ ਕੱਲੇ ਦੇ ਪਾਸ ਮਿਲੀ ਸੀ, ਮਾਂ ਗੁਜ਼ਰੀ ਔਰ ਉਹਨਾਂ ਨਾਲ ਕੀਤੇ ਹੋਏ ਵਾਅਦੇ ਮੁਤਾਬਕ ਠੰਡੇ ਬੁਰਜ ਅੰਦਰ ਆਪਣੇ ਸਵਾਸ ਜਿਹੜੇ ਸਨ ਆਪਣੇ ਸਵੈ ਇੱਛਾ ਅਨੁਸਾਰ ਔਰ ਤਿਆਗ ਦਿੱਤੇ ਸਨ। ਅਤੇ ਯਾਦ ਰੱਖਣਾ ਡੱਲੇ ਚੌਧਰੀ ਦੀਆਂ ਅੱਖਾਂ ਅੰਦਰ ਵੀ ਹੰਸੂ ਆ ਗਏ। ਇਹਨੇ ਆਖਿਆ ਸਤਿਗੁਰੂ ਮੇਰਾ ਇਹ 500 ਜਵਾਨ ਜੋ ਮੈਂ ਆਪਣੀ ਫੌਜ ਅੰਦਰ ਭਰਤੀ ਕੀਤਾ ਆਪਣੀ ਰਾਖੀ ਵਾਸਤੇ, ਇਹ ਮੇਰੇ ਕੜੀਅਲ ਜਵਾਨ ਜੇ ਕਿਤੇ ਅਨੰਦਪੁਰ ਛੱਡਣ ਤੋਂ ਪਹਿਲਾਂ ਮੈਨੂੰ ਵੰਗਾਰ ਦਿੰਦੇ ਹੋ, ਮੈਂ ਇਹਨਾਂ 500 ਸਰਦਾਰਾਂ ਨੂੰ ਆਪਣੇ ਸਿਪਾਹੀਆਂ ਨੂੰ ਨਾਲ ਲੈ ਕੇ ਤੁਹਾਡਾ ਸਾਥ ਦੇਣ ਵਾਸਤੇ ਆਉਂਦਾ। ਜਿਹੜੇ ਫੱਟ ਤੁਹਾਡੇ ਪੁੱਤਰ ਅਜੀਤ ਦੇ ਹਿੱਸੇ ਅੰਦਰ ਆਏ ਨੇ, ਜਿਹੜੇ ਉਹਦੇ ਸਰੀਰ ਉੱਤੇ ਲੱਗੇ ਨੇ ਔਰ ਮੇਰੇ ਸੂਰਮੇ ਆਪਣੇ ਸਰੀਰ ਉੱਤੇ ਸਹਿੰਦੇ, ਸਾਹਿਬਜ਼ਾਦਾ ਅਜੀਤ ਸਿੰਘ ਨੂੰ ਚਮਕੌਰ ਦੇ ਮੈਦਾਨੇ ਜੰਗ ਅੰਦਰ ਸ਼ਹੀਦ ਨਾ ਹੋਣਾ ਪੈਂਦਾ। ਨੀਹਾਂ ਤੱਕ ਗੱਲ ਨਾ ਪਹੁੰਚਦੀ, ਤੁਹਾਡੇ ਪੁੱਤਰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ ਨੇ और छोटे छोटे पुत्रां नूं नीहां विच ना चिणिया जांदा। अफसोस है कि मेरे ये 500 जवान हजूर सतगुरु गुरु गोबिंद सिंह पातशाह महाराज जी की सेवा में हाजिर नहीं हो सके। इस गल का मैनू अफसोस है कि मेरे दिल के अरमान मेरे दिल में रह गए। हजूर सतगुरु गुरु गोबिंद सिंह पातशाह महाराज जी के सामने ये डल्ले ने हथ बन के बेनती की, हजूर ये मेरा 500 जवान तुहाड़ी राखी लिए वरतिया जाता, मैनू अफसोस है तुसा ने मैनू बुलाया नहीं। हजूर सतगुरु गुरु गोबिंद सिंह पातशाह महाराज जी कहिंदे, डल्लिया लड़ाई के मैदान ने जंग अंदर बलवान आत्मा दे मालक ही और अपने मालक नाल प्यार करन वाले और सिपाही जेड़े ने तलवारां दी तेज छां थले और उन्हां दी तेज धार दे सामने कहवरिया करदे ने और नहीं ते बहुते मैदान छड के दौड़ जाया करदे ने। डल्ले ने आख्या, हजूर ये मेरा 500 जवान जेड़े मैं अपने हौज विच भर्ती कीते ने ये हर वेले मेरे उत्तों आपा कुरबान करन वास्ते रहिंदे ने और मेरा हर हुक्म मनदे ने। हजूर गुरु गोबिंद सिंह महाराज जी कहिंदे, डल्लिया तेरे इन्हां जवानां दा सिदक परख लिया जाएगा, मौका आएगा। मेरे हजूर सतगुरु पातशाह महाराज जी दरबार ला के बैठे हुए सन, सजिया होया सी दरबार और कई सिख आत्मा आईया जिन्हां कीमती दशाले लिया के गुरु गोबिंद सिंह महाराज के सामने पेट किते। किसे इलाके विचों कोई सिख आए उन्होंने इकट्ठा किया होया दसवंध गुरु गोबिंद सिंह महाराज के सामने रख के बेनती की, हजूर इन्ना चिर हो गया आपने आनंदपुर का किला छड़े नूं लगभग 8-9 महीने का अरसा लंघ गया, तुहाडे दर्शनदारे नहीं होए, जिहड़ा दसवंध इकट्ठा किया है वह घर अंतर पिया सी, पता लग्या है आप साबो की तलवंडी डल्ले चौधरी के पास बैठे हुए हो, तुहाडे दर्शनदारे करन लई और गुरु घर की अमानत तुहानूं देण वास्ते आए हैं। मेरे हजूर ने और उन्हां दी दसवंध पेटा नूं स्वीकार किया है। तो याद रखना गुरु नानक देव पातशाह महाराज जी के घर का एक मिशन सी कि चंगा शास्त्र चंगा राकी और चंगी जवानी वह गुरु नानक देव पातशाह महाराज जी के घर अंदर पेट की जाए, क्यों हकूमत न लड़ाई लड़नी पवेगी। और गुरु गोबिंद सिंह महाराज के सिख सरदारा ने भी वेख्या कि बहुत सारे सिंह गुरु गोबिंद सिंह महाराज के नाल चमकौर के मैदाने जंग अंदर शहीद हो गए, उन्होंने शस्त्र मैदाने जंग अंदर रह गए। गुरु गोबिंद सिंह पातशाह महाराज के कोल काट है, हजूर गुरु गोबिंद सिंह पातशाह महाराज ने शस्त्र पेट बना के दिते जान। इतिहास कहता है एक लाहौर के रहने वाले सिख ने बड़ी मेहनत नाल लोहे नू गर्म कर करके उसनू कठाली विच डाल के और फौलाद की तरह कड़के अपने हाथों ने एक बंदूक तैयार की थी और जड़ी बड़ी मेहनत न तैयार की गई सी और उसने उसनू परख के वेख्या, उहदे मन अंदर भी ख्याल आया लोड़ है गुरु गोबिंद सिंह पातशाह महाराज नू आउण वाले समय अंदर जिथे सिख सरदार भर्ती करनगे और उत्थे उन्हां नू हथियारां दी भी लोड़ है। उसने बंदूक तैयार की थी, दिल विच शरदा है कि गुरु गोबिंद सिंह पातशाह महाराज के दरबार विच पेट करा और उसनू भी पता लग्या कि हजूर डल्ले दे पास बैठे हुए ने साबो की तलवंडी लाहौर तो चलिया कुछ सिख अपने नाल लए। हजूर सतगुरु गुरु गोबिंद सिंह पातशाह महाराज नू अपनी रसना तो याद करता होया दाता, ये चीज ये बंदूक मैं आपकी अमानत पेट करनी है और मैनू मौका मिल जाए मैं तुहाडे दरबार अंदर इस नू पेट कर सका। जदों लग्या होया सी दवान साबो की तलवंडी हजूर सतगुरु गुरु गोबिंद सिंह पातशाह महाराज जी बैठे हुए सन, अजय डल्ला वचन करके हटिया ही सी कि मेरा 500 जवान और मेरे हुक्म सदका तुहाडे तो यान कुरबान करने वास्ते तैयार रहिंदा है और इन्हां नू परख लेंदे और तुहाडे परिवार उत्ते इन्ना दुख ना वापरदा। हजूर गुरु गोबिंद सिंह महाराज जी के सामने और उस सिख ने लिया के बंदूक रखी ते गुरु गोबिंद सिंह महाराज के सामने अपना सिर झुका के जदों नमस्कार करके उठिया ते याद रखिया जे जिस मनुख ने मेहनत की होवे और अपने दसां नौहां नाल किरत कमाई करके कोई चीज तैयार की होवे उस उत्ते उसनू माण भी हुंदा है कि मैं इसनू अपने हत्थां नाल तैयार किया है। हजूर गुरु गोबिंद सिंह महाराज जी के सामने गल विच पल्ला पा के खड़ा हो गया, हजूर के सामने रख के वह बंदूक गुरु गोबिंद सिंह पातशाह महाराज जी के सामने जिवें लाहौर तो आया होया सिख गुरु गोबिंद सिंह महाराज के दरबार अंदर उस बंदूक दियां सिफतां करता है। ताड़ी यथा इन्हां सत्रां राही बेनती कर रहा
हो
ਇਹਨੇ ਨੂੰ ਦਰਬਾਰ ਵਿੱਚ ਫਿਰ ਇਹਨੇ ਨੂੰ ਦਰਬਾਰ ਵਿੱਚ ਇੱਕ ਸਿਦਕੀ ਪਹੁੰਚਾਇਆ ਉਹਨੇ ਬੇਟਾ ਸੱਚੇ ਸਾਹਿਬ ਦੀ ਜੀ ਨਹੀਂ ਉੱਕੀ ਨਿਸ਼ਾਨਿਓ ਨਹੀਂ ਅੱਲਾ ਵਾਰ ਗਿਆ ਜੀ ਮੈਂ ਪੜ ਦਿੰਦਾ ਹਾਂ ਇਸ ਨੂੰ ਜੀ ਮੈਂ ਪੜ ਦਿੰਦਾ ਹਾਂ ਇਸ ਨੂੰ ਤੇ ਆਪ ਲੋ ਅਜਮਾ ਜੀ ਬੇਟਾ ਦਰ ਪਰਵਾਨ ਹੋ ਜੀ ਬੇਟਾ ਦਰ ਪਰਵਾਨ ਹੋ ਦਿਲ ਮੇਰੇ ਇਹੋ ਚਾ ਜੀ ਬੇਟਾ ਦਰ ਪਰਵਾਨ ਹੋ
ਮਹਾਰਾਜ ਜੀ ਦਾ ਸਜਿਆ ਹੋਇਆ ਦਰਬਾਰ ਤੇ ਸੰਗਤਾਂ ਬੈਠੀਆਂ ਹੋਈਆਂ ਇੱਕ ਪਾਸੇ ਇਸ ਇਲਾਕੇ ਦਾ ਚੌਧਰੀ ਡੱਲਾ ਬੈਠਾ ਹੋਇਆ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਉਸ ਸਿੱਖ ਨੇ ਬੰਦੂਕ ਲਿਆ ਕੇ ਰੱਖ ਕੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਉਸ ਬੰਦੂਕ ਦੀ ਤਾਰੀਫ ਕਰਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਦਰਬਾਰ ਅੰਦਰ ਸ਼ੁਰੂ ਕੀਤੀ। ਮੈਂ ਪਹਿਲਾਂ ਜ਼ਿਕਰ ਕੀਤਾ ਹੈ ਜਿਸ ਚੀਜ਼ ਨੂੰ ਮਨੁੱਖ ਨੇ ਆਪਣੇ ਹੱਥਾਂ ਨਾਲ ਘੜਿਆ ਹੋਵੇ ਜਿਸ ਚੀਜ਼ ਨੂੰ ਮਨੁੱਖ ਨੇ ਆਪਣੇ ਹੱਥਾਂ ਨਾਲ ਬਣਾਇਆ ਹੋਵੇ ਉਸ ਚੀਜ਼ ਉੱਤੇ ਮਾਣ ਵੀ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਅੰਦਰ ਉਸ ਨੇ ਸਿਫਤਾਂ ਕਰਦੇ ਹੋਏ ਆਖਿਆ ਹਜ਼ੂਰ ਇਹ ਸਰਬ ਲੋਹੇ ਦੀ ਬਣੀ ਹੋਈ ਹੈ ਅਤੇ ਮੈਂ ਇਸ ਨੂੰ ਬੜਾ ਹੀ ਸੇਕ ਦੇ ਕੇ ਅੰਗਿਆਰਾਂ ਦੀ ਤਰ੍ਹਾਂ ਕਰਕੇ ਔਰ ਇਸ ਨੂੰ ਗਰਮ ਕਰਕੇ ਕਠਾਲੀ ਵਿੱਚ ਪਾ ਕੇ ਬਣਾਇਆ ਹੈ। ਜਦੋਂ ਇਹ ਲੱਭ ਲੱਭ ਦਾਰੂ ਆਪਣੇ ਅੰਦਰ ਵਿੱਚੋਂ ਗਲਾਸ਼ਦੀ ਹੈ ਨਾ ਔਰ ਦੁਸ਼ਮਣ ਦੇ ਘਰ ਵਿੱਚ ਅੱਗ ਲਾ ਦਿੰਦੀ ਹੈ ਅਤੇ ਜਿਹੜੀ ਗੋਲੀ ਇਸ ਬੰਦੂਕ ਵਿੱਚੋਂ ਨਿਕਲਦੀ ਹੈ ਉਹ ਇੱਕ ਨਹੀਂ ਦੋਹਾਂ ਦੋਹਾਂ ਦੇ ਵਿੱਚ ਦੀ ਪਾਰ ਹੋ ਜਾਂਦੀ ਹੈ। ਹਜ਼ੂਰ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਅੰਦਰ ਉਹ ਸਿੱਖ ਨੇ ਬੇਨਤੀ ਕਰਦਾ ਆਖਿਆ ਹਜ਼ੂਰ ਇਹ ਲੋਹੇ ਦੇ ਸੰਯੋਗ ਨਾਲ ਮੜੇ ਹੋਏ ਦੁਸ਼ਮਣ ਦੇ ਛਾਤੀ ਵਿੱਚ ਦੀ ਔਰ ਪਾਰ ਹੋ ਜਾਏਗੀ। ਇਹ ਬੁਰਜਾਂ ਵਰਗੇ ਸੂਰਮੇ ਜਦੋਂ ਇਹਦੇ ਵਿੱਚੋਂ ਚੱਲੀ ਹੋਈ ਗੋਲੀ ਉਹਨਾਂ ਦੀ ਛਾਤੀ ਵਿੱਚ ਲੱਗਦੀ ਹੈ ਔਰ ਧਰਤੀ ਉੱਤੇ ਗਿਰਾ ਕੇ ਸੁੱਟ ਦਿੰਦੀ ਅਤੇ ਨਾਲ ਹੀ ਉਸ ਸਿੱਖ ਨੇ ਬੇਨਤੀ ਕਰਦੇ ਹੋਏ ਆਖਿਆ ਹਜ਼ੂਰ ਮੈਂ ਇਸ ਨੂੰ ਪਰਖਿਆ ਹੈ ਇਸ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਕਦੀ ਖਾਲੀ ਨਹੀਂ ਗਿਆ ਇਹਦਾ ਵਾਰ ਕਦੇ ਆਲਾ ਨਹੀਂ ਗਿਆ ਅਤੇ ਯਾਦ ਰੱਖਿਆ ਜੇ ਇੰਨਾ ਵਿਸ਼ਵਾਸ ਸੀ ਉਸ ਬੰਦੂਕ ਉੱਤੇ ਉਸ ਸਿੱਖ ਨੂੰ ਦਰਬਾਰ ਵਿੱਚ ਹੀ ਉਸ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਕਿਹਾ ਦਾਤਾ ਲਓ ਮੈਂ ਬਰੂਦ ਇਸ ਵਿੱਚ ਭਰ ਦਿੰਦਾ ਹਾਂ ਤੁਸੀਂ ਆਪਣੇ ਹੱਥੀਂ ਇਸ ਨਾਲ ਨਿਸ਼ਾਨਾ ਲਾ ਕੇ ਤੱਕੋ ਕਿ ਇਸ ਦਾ ਨਿਸ਼ਾਨਾ ਲੱਗਦਾ ਹੈ ਜੇ ਇਸ ਦਾ ਨਿਸ਼ਾਨਾ ਸਹੀ ਟਿਕਾਣੇ ਉੱਤੇ ਲੱਗ ਜਾਏ ਅਤੇ ਫਿਰ ਇਸ ਮੇਰੀ ਭੇਟਾਂ ਨੂੰ ਆਪਣੇ ਦਰ ਉੱਤੇ ਪ੍ਰਵਾਨ ਕਰ ਲਓ ਇਹ ਮੇਰੇ ਦਿਲ ਦੀ ਇੱਛਾ ਹੈ ਕਿ ਮੇਰੇ ਵੱਲੋਂ ਬੰਦਾਈ ਹੋਈ ਬੰਦੂਕ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਦਸਵੀਂ ਜੋਤ ਪੰਥ ਦਾ ਬਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਮੇਰੀ ਇਸ ਭੇਟਾਂ ਨੂੰ ਪ੍ਰਵਾਨ ਕਰੇ ਮੇਰੇ ਦਿਲ ਦੀ ਰੀਝ ਹੈ। ਜਦੋਂ ਉਸ ਸਿੱਖ ਨੇ ਬੇਨਤੀ ਕੀਤੀ ਅਤੇ ਯਾਦ ਰੱਖਣਾ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇੱਕ ਵਾਰੀਆਂ ਆਪਣੀਆਂ ਰਹਿਮਤ ਦੀਆਂ ਨਜ਼ਰਾਂ ਭਰ ਕੇ ਉਸ ਸਿੱਖ ਵੱਲੇ ਤੱਕਿਆ ਕਿ ਤੇਰੇ ਦਿਲ ਵਿੱਚ ਕਿੰਨਾ ਚਾਅ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਘਰ ਦੀ ਸੇਵਾ ਦਾ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਔਰ ਤੱਕਣ ਤੋਂ ਬਾਅਦ ਇਹ ਇੱਕ ਵਾਰੀ ਆਪਣੇ ਕੋਲ ਬੈਠੇ ਡੱਲੇ ਚੌਧਰੀ ਦੇ ਚਿਹਰੇ ਵੱਲੇ ਤੱਕਿਆ ਅਤੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਕਿਹਾ ਡੱਲਿਆ ਸਿਆਣੇ ਸੱਜਣਾਂ ਦਾ ਕਥਨ ਹੈ ਮਨੁੱਖ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਹਥਿਆਰ ਕੋਲ ਰੱਖਣਾ ਹੋਵੇ ਉਸਨੂੰ ਪਰਖ ਕੇ ਰੱਖਣਾ ਚਾਹੀਦਾ। ਸਤਿਕਾਰਯੋਗ ਸਾਧ ਸੰਗਤ ਆਪ ਪਿੰਡਾਂ ਦੇ ਵਸਣ ਵਾਲੇ ਹੋ ਕਈ ਵਾਰ ਪਿੰਡਾਂ ਵਿੱਚ ਲੜਾਈ ਹੋ ਜਾਂਦੀ ਹੈ ਅਤੇ ਕਈ ਵਾਰ ਪਿੰਡ ਦੀ ਸਭਾ ਵਿੱਚ ਬੈਠੇ ਹੋ ਜਦੋਂ ਚਾਰ ਸੱਜਣ ਇਕੱਠੇ ਹੋਏ ਹੋਣ ਫਿਰ ਮੇਰੇ ਵਰਗਾ ਫੜ ਮਾਰ ਦਿੰਦਾ ਹੈ ਕੋਈ ਗੱਲ ਨਹੀਂ ਕਿਤੇ ਲੜਾਈ ਹੋਏਗੀ ਵੇਖੀ ਜਾਵੇਗੀ ਮੈਂ ਵੀ ਗੰਡਾਸਾ ਬਣਾ ਕੇ ਆਪਣੇ ਘਰ ਵਿੱਚ ਰੱਖਿਆ ਹੋਇਆ ਹੈ ਪਤਾ ਲੱਗ ਜਾਏਗਾ ਜਦੋਂ ਮੈਦਾਨੇ ਜੰਗ ਅੰਦਰ ਚੱਲੀ ਹੈ ਜਦੋਂ ਕਿਤੇ ਲੜਾਈ ਦਾ ਵਕਤ ਆ ਜਾਏ ਅਤੇ ਪਹਿਲੀ ਗੱਲ ਤਾਂ ਗੰਡਾਸੇ ਨੂੰ ਹੱਥ ਪਾਉਣ ਨੂੰ ਜੀ ਨਹੀਂ ਕਰਦਾ ਲੱਤਾਂ ਕੰਬ ਜਾਂਦੀਆਂ ਨੇ ਜੇ ਕਿਤੇ ਘਰ ਵਿੱਚ ਚਲੇ ਹੀ ਜਾਏ ਅਤੇ ਰੱਖਿਆ ਹੋਇਆ ਗੰਡਾਸਾ ਜਿਸ ਨੁਕਰੇ ਅੰਦਰ ਤੱਕੋਗੇ ਜੰਗਾਲ ਪੈ ਕੇ ਉਹਦਾ ਮੂੰਹ ਮੋਟਾ ਹੋਇਆ ਹੋਵੇਗਾ ਅਤੇ ਇੱਕ ਪਾਸੇ ਉਹਦਾ ਫਾਲਾ ਵੀ ਡਾਂਗ ਨੂੰ ਲੱਥਾ ਹੋਵੇਗਾ ਨਾ ਚੱਲਣ ਜੋਗਾ ਹੀ ਹੋਵੇਗਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਡੱਲਿਆ ਜਿਹੜਾ ਹਥਿਆਰ ਮੌਕੇ ਉੱਤੇ ਧੋਖਾ ਦੇ ਜਾਏ ਰਾਜਨੀਤੀ ਕਹਿੰਦੀ ਹੈ ਉਹਦੇ ਤੋਂ ਪਹਿਲਾਂ ਉਸਨੂੰ ਪਰਖ ਕੇ ਰੱਖਣਾ ਚਾਹੀਦਾ ਹੈ ਕਿਤੇ ਸਮਾਂ ਆ ਜਾਏ ਇਹ ਬੰਦੂਕ ਚਲਾਉਣੀ ਪੈ ਜਾਏ ਅਤੇ ਕਿਤੇ ਮੈਦਾਨੇ ਜੰਗ ਅੰਦਰ ਜਾ ਕੇ ਧੋਖਾ ਨਾ ਦੇ ਜਾਏ। ਯਾਦ ਰੱਖਿਆ ਨੇ ਜਦੋਂ ਹਥਿਆਰ ਮਨੁੱਖ ਦਾ ਮੈਦਾਨੇ ਜੰਗ ਅੰਦਰ ਧੋਖਾ ਦੇ ਜਾਏ ਫਿਰ ਦੁਨੀਆਂ ਦੇ ਲੋਕਾਂ ਦਾ ਮਜ਼ਾਕ ਸਹਿਣਾ ਪੈਂਦਾ ਲੜਾਈ ਹੋ ਰਹੀ ਹੋਵੇ ਅਤੇ ਬੜੇ ਮਾਣ ਨਾਲ ਕੋਈ ਘਰ ਨੂੰ ਭੱਜਾ ਪਤਾ ਦਾ ਹੈ ਤੇ ਆਪਣੇ ਘਰ ਵਿੱਚੋਂ ਪਿਸਟਲ ਜਾਂ ਬੰਦੂਕ ਲੈ ਕੇ ਆਏ ਤੇ ਜਦੋਂ ਉਸ ਨੂੰ ਚਲਾਉਣ ਲੱਗੇ ਤੇ ਚਲਾਉਣ ਲੱਗਿਆ ਉਹ ਮਿਸ ਹੋ ਜਾਏ, ਫਿਰ ਯਾਦ ਰੱਖਣਾ ਕੋਲ ਖਲੋਤੋ ਹੋਏ ਤੇ ਵਿਰੋਧੀ ਧਿਰ ਮਜ਼ਾਕ ਉਡਾ ਕੇ ਕਹਿੰਦੇ ਜਾ ਆਪਣੇ ਘਰ ਨੂੰ ਲੈ ਜਾ, ਲੈ ਕੇ ਆਇਆ ਸਾਂ ਵੱਡੀ ਬੰਦੂਕ, ਇਹਦੇ ਵਿੱਚੋਂ ਗੋਲੀ ਨਹੀਂ ਨਿਕਲੀ, ਸਾਡੇ ਸਾਹਮਣੇ ਕੀ ਚੱਲ ਸਕੇਗੀ, ਨਮੋਸ਼ੀ ਦਾ ਟਾਕਰਾ ਕਰਨਾ ਪੈਂਦਾ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਡਲਿਆ ਸਾਡੀ ਵਿਚਾਰ ਹੈ, ਇਸ ਬੰਦੂਕ ਨੂੰ ਪਰਖ ਕੇ ਆਪਣੇ ਕੋਲ ਰੱਖੀਏ। ਤੇ ਡੱਲੇ ਨੇ ਬੜਾ ਹੰਗਾਰਾ ਭਰਿਆ, ਹਾਂ ਸਤਿਗੁਰੂ, ਜਿਹੜਾ ਹਥਿਆਰ ਆਪਣੇ ਕੋਲ ਰੱਖਣਾ ਹੋਵੇ ਉਸਨੂੰ ਪਰਖ ਕੇ ਰੱਖਣਾ ਚਾਹੀਦਾ ਹੈ, ਔਰ ਪਰਖਣ ਤੋਂ ਬਿਨਾਂ ਉਹਦੇ ਉੱਤੇ ਇਤਬਾਰ ਨਹੀਂ ਕਰਨਾ ਚਾਹੀਦਾ। ਸਤਿਕਾਰਯੋਗ ਸਾਧ ਸੰਗਤ, ਮੈਂ ਅਰਦ ਕਰਦੀਆਂ ਫੜਾਂ ਬੜੀਆਂ ਮਾਰੀਆਂ ਜਾਂਦੀਆਂ ਨੇ ਆਪਣੇ ਸੱਜਣਾਂ ਦੇ ਕੋਲ, ਜਦੋਂ ਕਿਤੇ ਮੌਕਾ ਆ ਜਾਏ ਫਿਰ ਯਾਦ ਰੱਖਣਾ ਜਿਹੜੇ ਜਿਗਰੀ ਯਾਰ ਮੰਨੇ ਜਾਂਦੇ ਨੇ ਉਹ ਵੀ ਪਾਸਾ ਵੱਟ ਜਾਇਆ ਕਰਦੇ ਹਨ। ਮੈਂ ਇੱਕ ਪ੍ਰਮਾਣ ਤੁਹਾਡੇ ਸਾਹਮਣੇ ਅਰਜ਼ ਕਰਨੀ ਚਾਹੁੰਦਾ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ ਪਹਿਲਾ ਯੁੱਧ ਲੜਿਆ ਬੰਗਾਣੀ ਦੇ ਮੈਦਾਨ ਉੱਤੇ, ਅਤੇ ਜਿੱਥੇ 400 ਪਠਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਛੱਡ ਕੇ ਦੌੜ ਗਿਆ ਉੱਥੇ 499 ਉਦਾਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਥ ਛੱਡ ਕੇ ਦੌੜ ਗਏ ਸਨ। ਅਤੇ ਜਦੋਂ ਲੜਾਈ ਦਾ ਬਿਗਲ ਵਜਿਆ, ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੰਗ ਦੀ ਕਮਾਂਡ ਕਰਦੇ ਮੈਦਾਨੇ ਜੰਗ ਅੰਦਰ ਆਏ, ਨੀਲੇ ਘੋੜੇ ਉੱਤੇ ਹਜ਼ੂਰ ਸਵਾਰ ਸਨ, ਆਪਣੇ ਬਹਾਦਰਾਂ ਨੂੰ ਦਲੇਰੀਆਂ ਦੇ ਰਹੇ ਸਨ, ਜਾਂ ਇੰਨੇ ਚਿਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਇੱਕ ਮਹੰਤ ਆਣ ਕੇ ਸਾਧ ਆਣ ਕੇ ਉਦਾਸੀ ਸਾਧ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਹਾਜ਼ਰ ਹੋਇਆ ਸੀ। ਇਹਦੇ ਸਿਰ ਉੱਤੇ ਗਜ ਗਜ ਲੰਮੀਆਂ ਜੜਾਵਾਂ, ਇਹਦੀ ਢਲਕਵੀਂ ਗੋਗੜ ਹੈ, ਅਤੇ ਯਾਦ ਰੱਖਣਾ ਢਿਲਕਵਾਂ ਸਰੀਰ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਆਣ ਕੇ ਇਸ ਮਹੰਤ ਕਿਰਪਾਲ ਦਾਸ ਨੇ ਇੱਕ ਬੇਨਤੀ ਕੀਤੀ ਸੀ, ਤੁਹਾਨੂੰ ਵੀ ਯਾਦ ਹੋਵੇਗੀ, ਇਤਿਹਾਸ ਦੇ ਪੱਤਰਿਆਂ ਤੋਂ ਆਪਨੇ ਪੜ੍ਹੀ ਹੋਵੇਗੀ। ਮਹੰਤ ਕਿਰਪਾਲ ਦਾਸ ਨੇ ਆਖਿਆ ਸੀ, ਦਾਤਾ ਮਹੰਤ ਕਿਰਪਾਲ ਦਾਸ ਤੁਹਾਡੇ ਕੋਲੋਂ ਕੁਝ ਦਾਤ ਮੰਗਣ ਵਾਸਤੇ ਆਇਆ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਇਹੀ ਦਾਤ ਮੰਗਣ ਵਾਸਤੇ ਆਇਆ ਹੈ ਨਾ, ਜੇ 499 ਸਾਥੀ ਦੌੜ ਗਏ ਨੇ ਮੈਦਾਨ ਵਿੱਚੋਂ ਤਾਂ ਮੈਨੂੰ ਵੀ ਆਗਿਆ ਦੇ ਦਿਓ, ਜਾਨ ਬੜੀ ਪਿਆਰੀ ਹੁੰਦੀ ਹੈ, ਮੈਂ ਵੀ ਚਲੇ ਜਾਵਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਚਲੇ ਜਾਓ। ਮਹੰਤ ਕਿਰਪਾਲ ਦਾਸ ਨੇ ਆਖਿਆ, ਦਾਤਾ ਮੈਂ ਤੁਹਾਡੇ ਕੋਲੋਂ ਘਰ ਨੂੰ ਜਾਣ ਵਾਸਤੇ, ਕਿਤੇ ਜਾਣ ਵਾਸਤੇ, ਆਗਿਆ ਲੈਣ ਵਾਸਤੇ ਨਹੀਂ ਆਇਆ, ਮੈਂ ਤਾਂ ਤੁਹਾਡੇ ਕੋਲੋਂ ਹੱਥ ਜੁੜ ਕੇ ਬੇਨਤੀ ਕਰਨ ਵਾਸਤੇ ਆਇਆ ਹਾਂ ਕਿ ਮੈਦਾਨੇ ਜੰਗ ਅੰਦਰ ਜੋ ਮਨੁੱਖ ਵੱਧਦੇ ਆ ਰਹੇ ਨੇ, ਇਹਨਾਂ ਦੀ ਆਵਾਜ਼ ਮੇਰੇ ਕੰਨਾਂ ਵਿੱਚ ਜਾ ਐਰੀ ਦੇ ਨਾਰਿਆਂ ਦੀ ਪੈ ਰਹੀ ਹੈ, ਮੈਂ ਪਛਾਣਦਾ ਹਾਂ ਆਵਾਜ਼ ਕਿ ਇਹ ਲੋਕ ਕੁਝ ਸਾਹਿਬ ਸਾਡੇ ਦਰਬਾਰ ਵਿੱਚ ਰਹਿ ਕੇ ਗਏ ਨੇ, ਉਹ 400 ਪਠਾਨ ਸੀ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਧੋਖਾ ਦੇ ਕੇ ਜਾ ਕੇ ਬਾਈ ਧਰ ਦੇ ਰਾਜੇ ਨਾਲ ਰਲ ਗਏ ਸਨ। ਅਤੇ ਮਹੰਤ ਕਿਰਪਾਲ ਦਾਸ ਨੇ ਆਖਿਆ ਸੀ, ਦਾਤਾ ਮੈਨੂੰ ਆਗਿਆ ਦਿਓ, ਮੈਂ ਇਸ ਮਹੰਤ ਕਿਰਪਾਲ ਦਾਸ ਦੇ ਸ਼ਬਦ ਸਨ ਕਿ ਇਸ ਆਜ਼ਾਦ ਖਾਂ ਦਾ ਟਾਕਰਾ ਕਰ ਸਕਾਂ। ਸਤਿਕਾਰਯੋਗ ਸਾਧ ਸੰਗਤ, ਵਕਤ ਹੁੰਦਾ ਹੈ ਮਨੁੱਖ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੈ, ਕੋਈ ਹਥਿਆਰ ਕੋਲ ਨਹੀਂ, ਨਾ ਤਲਵਾਰ ਹੈ, ਨਾ ਨੇਜਾ ਹੈ, ਨਾ ਤੀਰ ਕਮਾਨ ਹੈ, ਕੁਝ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਖਲੋਤੇ ਮਹੰਤ ਕਿਰਪਾਲ ਦਾਸ ਕੋਲ ਨਹੀਂ। ਅਤੇ ਹਜ਼ੂਰ ਕਹਿੰਦੇ, ਕਿਰਪਾਲ ਦਾਸ ਤੂੰ ਕਸ ਨੇ ਕਿਹਦੇ ਨਾਲ ਲੜੇਗਾ, ਤੇਰੇ ਕੋਲ ਹਥਿਆਰ ਤੇ ਕੋਈ ਨਹੀਂ, ਹਥਿਆਰ ਤੇ ਸਾਡੇ ਕੋਲ ਅੱਗੇ ਬੜੇ ਘੱਟ ਨੇ। ਅਤੇ ਮਹੰਤ ਕਿਰਪਾਲ ਦਾਸ ਨੇ ਆਖਿਆ ਸੀ, ਦਾਤਾ ਮੈਦਾਨੇ ਜੰਗ ਅੰਦਰ ਕਿਤੇ ਹਥਿਆਰ ਨੇ ਲੜਨਾ ਹੈ, ਤੇਰੀ ਰਹਿਮਤ ਨੇ ਲੜਨਾ ਹੈ, ਜੇ ਤੇਰੀ ਨਿਗਾਹ ਸਵੱਲੀ ਮੇਰੇ ਉੱਤੇ ਹੋ ਗਈ ਤੇ ਹਥਿਆਰ ਜਿਹੜੇ ਆਪੇ ਮਿਲ ਜਾਣਗੇ। ਇਤਿਹਾਸ ਕਹਿੰਦਾ ਜਿਸ ਡੰਡੇ ਨਾਲ ਕਦੇ ਸ਼ਰਦਾਈ ਪਾਣੀ ਰਗੜ ਕੇ ਪੈਂਦਾ ਸੀ ਮਹੰਤ ਕਿਰਪਾਲ ਦਾਸ, ਉਹੀ ਮੋਢੇ ਉੱਤੇ ਰੱਖਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਹਿਮਤ ਲੈ ਕੇ ਮੈਦਾਨੇ ਜੰਗ ਅੰਦਰ ਲੜਨ ਵਾਸਤੇ ਚਲਿਆ ਗਿਆ। ਆਜ਼ਾਦ ਖਾਂ ਦਾ ਟਾਕਰਾ ਕੀਤਾ, ਆਜ਼ਾਦ ਖਾਂ ਨੂੰ ਮਾਰਿਆ, ਪਰ ਯਾਦ ਰੱਖਣਾ ਇੱਕ ਸਮੇਂ ਮਹੰਤ ਕਿਰਪਾਲ ਦਾਸ ਬਿਨਾਂ ਹਥਿਆਰ ਤੋਂ ਗੁਰੂ ਦੀ ਰਹਿਮਤ ਚਾਹੁੰਦਾ ਹੈ, ਗੁਰੂ ਦੇ ਪੱਖ ਤੋਂ ਮੈਦਾਨੇ ਜੰਗ ਅੰਦਰ ਲੜਦਾ ਹੈ, ਪਰ ਯਾਦ ਰੱਖਣਾ ਇੱਕ ਸਮਾਂ ਜ਼ਿੰਦਗੀ ਵਿੱਚ ਆਇਆ ਮਹੰਤ ਕਿਰਪਾਲ ਦਾਸ ਤੇ, ਜਦੋਂ ਹੇਰਾ ਪਿੰਡ ਅੰਦਰ ਬੈਠਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਉੱਚ ਦੇ ਪੀਰ ਬਣ ਕੇ ਮਾਛੀਵਾੜੇ ਵਿੱਚੋਂ ਜਾ ਰਹੇ ਨੇ, ਮਹੰਤ ਕਿਰਪਾਲ ਦਾਸ ਜਿਹੜਾ ਗੁਰੂ ਤੋਂ ਆਪਣੀ ਜਾਨ ਕੁਰਬਾਨ ਕਰਦਾ ਹੈ। ਯਾਦ ਰੱਖਣਾ ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਆਪਣੇ ਕੋਲ ਕੁਝ ਪਲ ਵੀ ਖਿਡਾਉਣ ਵਾਸਤੇ ਤਿਆਰ ਨਹੀਂ, ਡੇਰੇ ਤੋਂ ਬਾਹਰ ਆਇਆ ਅਤੇ ਭੇਟਾ ਰੱਖ ਕੇ ਆਖੇ, ਦਾਤਾ ਮੇਰੇ ਕੋਲ ਕੋਈ ਕਿਲ੍ਹਾ ਕੋਟ ਨਹੀਂ ਜਿੱਥੇ ਤੁਸੀਂ ਟਿਕ ਸਕੋ, ਇਸ ਤੋਂ ਅੱਗੇ ਤੁਹਾਡੇ ਸਿੰਘ ਸਰਦਾਰ ਬਥੇਰੇ ਵਸਦੇ ਨੇ, ਉਹਨਾਂ ਕੋਲ ਜਾ ਕੇ ਉਤਾਰਾ ਕਰ ਲਓ। ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਡੱਲੇ ਕੋਲ ਬੈਠਾ ਹੈ ਸਤਿਗੁਰੂ ਦੇ, ਅਤੇ ਡੱਲੇ ਨੇ ਫੜ ਮਾਰੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਕਿ ਮੇਰਾ 500 ਜਵਾਨ ਜੇ ਤੁਹਾਡੇ ਕੋਲ ਹੁੰਦਾ ਅਤੇ ਤੁਹਾਨੂੰ ਇਹ ਭਾਣੇ ਇਹ ਸਾਕੇ ਤੁਹਾਡੇ ਨਾਲ ਨਾ ਵਰਤਦੇ, ਤੁਹਾਡੇ ਪੁੱਤਰ ਤੁਹਾਡੇ ਤੋਂ ਜੁਦਾ ਨਾ ਕੀਤੇ ਜਾਂਦੇ, ਸਰਹੰਦ ਦੀਆਂ ਦੁਆਰਾਂ ਅੰਦਰ ਨਾ ਚਿਣੇ ਜਾਂਦੇ। ਅਤੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸੋਚਦੇ ਨੇ ਜੋ ਕੁਝ ਡੱਲਾ ਕਹਿ ਰਿਹਾ ਸੀ ਇਹਦੇ ਜਵਾਨਾਂ ਦਾ ਸਿਦਕ ਪਰਖ ਲਿਆ ਜਾਏ, ਮੈਂ ਅਰਜ਼ ਕਰਦੀ ਹਾਂ, ਕਈ ਵਾਰ ਬੰਦਾ ਗੱਲ ਕਰਕੇ ਵੀ ਮੁਸੀਬਤ ਵਿੱਚ ਫਸ ਜਾਂਦਾ ਹੈ। ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਡੱਲਾ ਚੌਧਰੀ ਬੈਠਾ ਹੈ। ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਡੱਲੇ ਚੌਧਰੀ ਵੱਲੇ ਨਜ਼ਰਾਂ ਭਰ ਕੇ ਤੱਕਿਆ। ਹਜ਼ੂਰ ਦੇ ਮਨ ਦਾ ਖਿਆਲ ਸੀ ਕਿ ਇਸ ਬੰਦੂਕ ਨੂੰ ਪਰਖ ਲਿਆ ਜਾਏ, ਅਤੇ ਨਾਲ ਹੀ ਉਸ ਲਾਹੌਰੀਏ ਸਿੱਖ ਨੇ ਫਿਰ ਬੇਨਤੀ ਕਰਦੇ ਹੋਏ ਆਖਿਆ, ਹਜ਼ੂਰ ਮੇਰੀ ਬੇਨਤੀ ਹੈ ਕਿ ਇਸ ਬੰਦੂਕ ਨੂੰ ਪਰਖਣ ਤੋਂ ਬਿਨਾਂ ਆਪਣੇ ਕੋਲ ਨਾ ਰੱਖ ਲਿਆ ਜਾਏ, ਇਸ ਬੰਦੂਕ ਦੀ ਪਰਖ ਕਰਕੇ ਆਪਣੇ ਕੋਲ ਰੱਖੀ ਜਾਏ। ਸਤਿਕਾਰਯੋਗ ਸਾਧ ਸੰਗਤ, ਮੈਂ ਅਰਜ਼ ਕਰਦੇ ਹਾਂ, ਕਿਸੇ ਵੇਲੇ ਮਨੁੱਖ ਭਾਈਚਾਰੇ ਵਿੱਚ ਆਇਆ ਹੋਇਆ, ਆਪਣੇ ਦਿਲ ਦੇ ਹਾਵ ਭਾਵ ਕਿਸੇ ਦੇ ਸਾਹਮਣੇ ਯਾਰ ਕਰਦਾ ਹੋਇਆ, ਕਿਸੇ ਨਾਲ ਮਿੱਤਰਤਾ ਦਿਖਾਉਂਦਾ ਹੋਇਆ, ਔਰ ਜਦੋਂ ਕੁਝ ਬੋਲ ਕਹਿ ਬੈਠਦਾ ਹੈ, ਫਿਰ ਯਾਦ ਰੱਖਿਆ ਜੇ ਮੁਸੀਬਤ ਦੇ ਅੰਦਰ ਜਕੜਿਆ ਜਾਂਦਾ ਹੈ, ਫਸ ਜਾਂਦਾ ਹੈ। ਕਈ ਵਾਰ ਸਾਡੀ ਜ਼ਿੰਦਗੀ ਅੰਦਰ ਵੀ ਐਸਾ ਵਕਤ ਆਇਆ ਹੋਵੇਗਾ, ਦੋ ਸੱਜਣ ਬੈਠੇ ਹੋਣਗੇ, ਔਰ ਕਿਸੇ ਸੱਜਣ ਨੇ ਆਪਣੇ ਦਿਲ ਦਾ ਦੁੱਖ ਰੋਇਆ ਹੋਵੇਗਾ ਕਿਸੇ ਦੇ ਕੋਲ, ਕਿ ਮੈਨੂੰ ਇਹ ਮੁਸੀਬਤ ਹੈ, ਮੁਸ਼ਕਲ ਹੈ, ਮੇਰੇ ਘਰ ਅੰਦਰ ਅੱਤ ਦੀ ਗਰੀਬੀ ਹੈ, ਔਰ ਕਿਸੇ ਸੱਜਣ ਨੇ ਕਹਿ ਦਿੱਤਾ, ਸੱਜਣਾ ਤੂੰ ਮੇਰਾ ਸੱਜਣ ਹੈ, ਲੋੜ ਪੈਦਾ ਹੈ ਅਤੇ ਮੈਂ ਤੇਰੀ ਮਦਦ ਕਰਨ ਵਾਸਤੇ ਤਿਆਰ ਹਾਂ। ਯਾਦ ਰੱਖਣਾ, ਰਾਤ ਲੰਘੀ ਅਤੇ ਅਗਲਾ ਦਿਨ ਚੜਿਆ, ਜਿਹੜਾ ਸੱਜਣ ਸੱਤ ਵਿੱਚ ਬੈਠਾ ਹੋਇਆ ਇਹ ਕਹਿ ਰਿਹਾ ਸੀ ਕਿ ਕਿਤੇ ਲੋੜ ਪਈ ਤਾਂ ਮੈਨੂੰ ਪਰਖ ਲਵੀਂ, ਔਰ ਸੂਰ ਚੜ੍ਹਦੇ ਨਾਲ ਉਹ ਸੱਜਣ ਉਹਦੇ ਘਰ ਦੇ ਦਰਵਾਜ਼ੇ ਅੱਗੇ ਆ ਗਿਆ। ਆ ਨੇ ਆਵਾਜ਼ ਦਿੱਤੀ ਅਤੇ ਵੇਖਿਆ ਉਹ ਦਰਵਾਜ਼ੇ ਅੱਗੇ ਖੜ੍ਹਾ ਹੈ, ਅਤੇ ਆਣ ਕੇ ਜਦੋਂ ਜਲ ਪਾਣੀ ਛਕਣ ਤੋਂ ਬਾਅਦ ਦਿਲ ਦੀ ਗੱਲ ਦੱਸੀ, ਉਹਨੇ ਆਖਿਆ, ਮਿੱਤਰਾ ਜੋ ਕੱਲ੍ਹ ਸ਼ਬਦ ਕਹੇ ਸਨ, ਔਰ ਮੈਨੂੰ ਮਾਲੀ ਸਹਾਇਤਾ ਦੀ ਲੋੜ ਹੈ, ਮੇਰੀ ਮਦਦ ਕੀਤੀ ਜਾਏ। ਫਿਰ ਯਾਦ ਰੱਖਣਾ, ਕਦੇ ਥੱਲੇ ਅਤੇ ਕਦੇ ਤਾਂ, ਕਦੀ ਇੱਕ ਸਾਈਡ ਉੱਤੇ, ਕਦੀ ਇੱਧਰ, ਔਰ ਵੇਖਣਾ ਸ਼ੁਰੂ ਕੀਤਾ, ਕਿਉਂਕਿ ਕਿਸੇ ਵੇਲੇ ਇਨਸਾਨ ਦਾ ਸੁਭਾਅ ਹੈ ਆਪਣੇ ਦਿਲ ਦੀ ਬਹੁਤੀ ਕਿਸੇ ਨਾਲ ਹਮਦਰਦੀ ਜਿਤਾਉਂਦਾ ਹੋਇਆ ਔਰ ਮੁਸੀਬਤ ਵਿੱਚ ਫਸ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਡੱਲਾ ਚੌਧਰੀ ਬੈਠਾ ਹੋਇਆ ਹੈ, ਅਤੇ ਇਹ ਕਹਿ ਰਿਹਾ ਸੀ, ਦਤਾਰ ਮੇਰੇ 500 ਸਿੱਖ ਤੁਹਾਡੇ ਉੱਤੋਂ ਆਪਾਂ ਨਿਸ਼ਾਵਰ ਕਰਨ ਵਾਸਤੇ ਤਿਆਰ ਸਨ, ਮੈਂ ਇਹਨਾਂ ਨੂੰ ਤਨਖਾਹਾਂ ਦਿੰਦਾ ਹਾਂ, ਇਹ ਮੇਰੇ ਹੁਕਮ ਦੀ ਪਾਲਣਾ ਕਰਦੇ ਨੇ, ਔਰ ਤੁਹਾਡੇ ਨਾਲ ਇਹ ਕੁਝ ਨਾ ਵਾਪਰਦਾ, ਜੇ ਤੁਸੀਂ ਇਹਨਾਂ ਨੂੰ ਵੰਗਾਰ ਦਿੰਦੇ ਹੋ, ਇਹ ਹਰ ਵੇਲੇ ਮਰਨ ਵਾਸਤੇ ਤਿਆਰ ਰਹਿੰਦੇ ਨੇ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸੋਚਦੇ ਨੇ ਕਿ ਇਹ 500 ਸਿਪਾਹੀ ਆਪਣੇ ਮਾਲਕ ਡੱਲੇ ਚੌਧਰੀ ਦੇ ਕਿੰਨੇ ਕੁ ਵਫ਼ਾਦਾਰ ਨੇ, ਔਰ ਇਹਨਾਂ ਨੂੰ ਪਰਖ ਲਿਆ ਜਾਏ। ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਡੱਲੇ ਵੱਲੇ ਆਪਣੀਆਂ ਨਜ਼ਰਾਂ ਨਾਲ ਤੱਕਿਆ, ਹਜ਼ੂਰ ਦੀਆਂ ਨਜ਼ਰਾਂ ਡੱਲੇ ਦੀਆਂ ਨਜ਼ਰਾਂ ਨਾਲ ਮਿਲੀਆਂ, ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣੀ ਰਸਨਾ ਤੋਂ ਕੁਝ ਸ਼ਬਦ ਕਹਿੰਦਿਆ ਹੋਇਆ ਡੱਲੇ ਚੌਧਰੀ ਉੱਤੇ ਇੱਕ ਸਵਾਲ ਕਰਦੇ ਹੋਏ ਆਖਿਆ, ਡੱਲਿਆ ਇਸ ਸਿੱਖ ਨੇ ਬੰਦੂਕ ਬੜੀ ਮਿਹਨਤ ਨਾਲ ਤਿਆਰ ਕੀਤੀ ਹੈ, ਇਹਦੀਆਂ ਬੜੀਆਂ ਸਿਫਤਾਂ ਕਰਦਾ ਹੈ, ਅਤੇ ਇਹ ਦਾਅਵਾ ਕਰਦਾ ਹੈ ਕਿ ਇਸ ਨੂੰ ਪਰਖ ਕੇ ਰੱਖਣਾ ਚਾਹੀਦਾ, ਇਹਦੇ ਵਿਚਲੀ ਨਿਕਲੀ ਹੋਈ ਗੋਲੀ ਉਹ ਸੀਨੇ ਵਿੱਚੋਂ ਪਾਰ ਹੋ ਜਾਂਦੀ ਹੈ, ਇਹ ਲੋਹੇ ਦੇ ਸੰਜੋਹ ਨਾਲ ਮੜੇ ਹੋਏ ਸਿਪਾਹੀ ਦੇ ਸੀਨੇ ਵਿੱਚ ਦੀ ਪਾਰ ਹੋ ਜਾਂਦੀ ਹੈ, ਔਰ ਇਹ ਬੁਰਜਾਂ ਵਰਗੇ ਗੱਭਰੂ ਧਰਤੀ ਉੱਤੇ ਗੁਰਾ ਦਿੰਦੀ ਹੈ। ਵੇਖਿਆ ਜਾਏ ਕਿ ਇਸ ਬੰਦੂਕ ਦੀ ਗੋਲੀ ਅੰਦਰ ਕਿੰਨਾ ਕੁ ਦੰਭ ਹੈ, ਇਹ ਦੁਸ਼ਮਣ ਦੀ ਛਾਤੀ ਵਿੱਚ ਨਿਕਲਦੀ ਹੈ ਜਾਂ ਅਧਵਾਟੇ ਅਟਕਦੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਡੱਲਿਆ ਜਾ ਆਪਣੀ ਛਾਉਣੀ ਅੰਦਰ, ਅਤੇ ਆਪਣਾ ਇੱਕ ਜਵਾਨ ਬੁਲਾ ਕੇ ਲਿਆ, ਔਰ ਉਹਦੀ ਛਾਤੀ ਅੰਦਰ ਇਹ ਗੋਲੀ ਮਾਰ ਕੇ ਪਰਖੀਏ। ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇਸ ਇਲਾਕੇ ਦੇ ਚੌਧਰੀ ਡੱਲੇ ਨੂੰ ਜਿਵੇਂ ਸੰਬੋਧਨ ਕਰਕੇ ਆਪਣਾ ਇੱਕ ਜਵਾਨ ਲਿਆ ਕੇ ਇਸ ਬੰਦੂਕ ਦੀ ਨਾਲੀ ਦੇ ਸਾਹਮਣੇ ਖੜਾ ਕਰਨ ਵਾਸਤੇ ਕਿਹਾ, ਉਹ ਸਵੇਰੇ ਦਾ ਨਕਸ਼ਾ ਕੋਮਲ ਦਾ ਢਾਡੀ ਜੱਥਾ ਹੇ ਇੰਦ ਕਹਿ ਰਿਹਾ।
ਸੱਚੇ ਪਾਤਸ਼ਾਹ ਬੰਦੂਕ ਉਠਾ ਕੇ
फिर डलिया इस नूं अजमा के ओ चुनवा अपनी फौज चो कोई लिया बुला के
ਦਰਬਾਰ ਅੰਦਰ ਲਾਹੌਰ ਤੋਂ ਸਿੱਖ ਨੇ ਭੇਟ ਕੀਤੀ ਹੈ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਹੱਥਾਂ ਅੰਦਰ ਉਠਾ ਲਈ ਮੇਰੇ ਹਜ਼ੂਰ ਕਦੇ ਉਹਦੀ ਇੱਕ ਸਾਈਡ ਵੱਲੇ ਵੇਖਦੇ ਨੇ ਕਦੇ ਦੂਜੇ ਪਾਸੇ ਵੱਲੇ ਵੇਖਦੇ ਨੇ ਕਦੇ ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਉਸ 'ਤੇ ਘੋੜੇ ਵੱਲੇ ਤੱਕਦੇ ਨੇ ਅਤੇ ਕਦੇ ਉਸ ਦੀ ਨਾਲੀ ਵੱਲੇ ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਵੇਖ ਰਹੇ ਸਨ ਉਸ ਸਿੱਖ ਨੇ ਆਵਾਜ਼ ਦੇ ਕੇ ਆਖਿਆ ਹਜ਼ੂਰ ਇਹ ਬੰਦੂਕ ਇੰਨੀ ਮਿਹਨਤ ਨਾਲ ਤਿਆਰ ਕੀਤੀ ਹੋਈ ਹੈ ਔਰ ਕਿਸੇ ਪਾਸਿਓਂ ਤੁਹਾਨੂੰ ਧੋਖਾ ਨਹੀਂ ਦੇਵੇਗੀ ਪਰ ਮੈਦਾਨੇ ਜੰਗ ਅੰਦਰ ਵਰਤਣ ਤੋਂ ਪਹਿਲਾਂ ਇਸ ਨੂੰ ਪਰਖ ਕੇ ਆਪਣੇ ਕੋਲ ਰੱਖਿਆ ਜਾਏ ਜਦੋਂ ਇਹ ਸ਼ਬਦ ਉਸ ਸਿੰਘ ਨੇ ਫਿਰ ਕਹੇ ਅਤੇ ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ ਡੱਲਿਆ ਆਪਣੀ ਫੌਜ ਵਿੱਚ ਜਾ ते जेड़ा तेरा 500 जवान साडे तो आपा कुर्बान करन वास्ते तैयार सी, जेड़ा साडे पुत्रां दी थां अपने शरीर उते फट खाण लई तैयार सी, और जेड़ा अपना आप जान कुर्बान करन लई साडे तो तैयार सी, उन्हां 500 जवानों विचों एक जवान लेके आ जेड़ा इहदे सामने खलोवे, इस बंदूक की गोली नूं परखिया जाए, इस बंदूक की गोली उसकी छाती विच दी पार लंघदी है जां उहदे शरीर विच अटकदी है, इस सिख की कीती हुई गल जिहड़ी है जेड़ा यह दावा कर रहे हो सच निकलता है कि जां झूठ निकलता है, जाए अपनी छावनी अंदर ते अपनी छावनी विचों 500 जवानों विचों एक जवान लेके आ। जदों गुरु गोबिंद सिंह महाराज जी ने शब्द कहे डल्ले ते पैर थल्यो जमीन निकली, कि गुरु गोबिंद सिंह पातशाह महाराज ने हुणे हुणे कहिंदिआं ही परचा पा दित्ता है, सोचदा है दिल अंदर नाले ते गुरु नूं अपने कोल थां दित्ती अपने कोल रखे नाले हुण गुरु मेरे ही सिपाही मारन लगा, पर जदों उस गल वल ध्यान जांदा है कि मैं गुरु गोबिंद सिंह महाराज के दरबार विच शब्द कहे ने कि मेरा 500 जवान हर वेले जान कुर्बान करन वास्ते तैयार रहिंदा है, डल्ला सोचता है किसे इलाके दे चौधरी ने कोई लड़ाई नहीं लड़ी, मैं 500 सिपाहियों नूं तनखाह दे रहा, मैं वेख लवां परख के कि यह 500 सिपाहियों विचों कोई सिपाही मेरा हुक्म मनदा भी है कि नहीं मनदा, कि केवल तनखावां ही दे रहा है। एक पासे यह ख्याल है दिल अंदर, तो एक पासे दिल अंदर ख्याल आ रहे जे 500 सिपाहियों विचों किसी ने भी अन्यायी मौत मरना प्रवान ना किया गुरु गोबिंद सिंह महाराज के दरबार अंदर किड़ा मूँह लेके आवांगा, डल्ला सोच रहा है। सतगुरु गुरु गोबिंद सिंह पातशाह महाराज जी ने अपने हाथ अंदर बंदूक उठाई हुई है, तो हजूर ने कहा डल्लिया जा 500 जवानों विचों कोई जवान बुला के लेके आ। हुण डल्ला चौधरी गुरु का हुक्म मन के अपनी छावनी भी जाए, उन्हां विचों कोई जवान नूं आखे कि गुरु गोबिंद सिंह महाराज दे बंदूक दी गोली दा निशाना बनो, हजूर ने बंदूक परखनी है। यह मैं कल दे दीवान अंदर तुहाडे सामने अर्ज करांगा। इतिहास का दायरा बड़ा वसी है, नियत कीता समा अपने निशाने उत्ते पहुंचन वाला है। एक शायर ने बड़े सुंदर शब्द अंदर जिक्र किया है, भाई वीर सिंह जी कहिंदे ने समा अपनी चाले चलदा जांदा है, वह कहिंदे मैं फड़ फड़ रही तरीक समय खसकाई कन्नी, समय अपनी कन्नी खसका गया है, प्रबंधक जना वालों नियत किया हुआ समा समाप्त हो गया है। एक शायर कहिंदा समा उसनू कदे नहीं समा देंदा जेड़ा समय की कदर पछाणदा नहीं, समय की कदर करनी चाहिए है, समय विच रहना डिसिपलिन विच रहना, याद रखना जेड़ियां कौमां डिसिपलिन त्याग दिंदियां ने अक्सर खतरे की झोली विच पै जांदियां ने, डिसिपलिन विच रहना ही मनुख की दानशमंदी है। मैं अपने नियत किए समय अंदर इतिहास की समाप्ति करता हाँ, इतिहास के मान सत्कार अंदर आपने बहुत सारी माया भेजी है, अरदास करते हैं जेडे खजाने विचों माया आई है, मेरे सतगुरु चढ़दी कला तंदुरुस्ती दी दातां बख्शिश करने, इतिहास दियां होईयां भुल्लां की माफ़ी बख्शिश करनी। अंत अंदर हाथ जोड़ के बेनती करांगा, आप जिन्हें भी माई भाई सज के बैठे हो आओ गुरु अमरदास पातशाह महाराज की रची हुई बाणी आनंद साहब की बाणी दियां छे पौड़ियां दा जाप सारे जने रल के करिए, फिर अरदास गुरु पातशाह के पावन चरणों में गुजारी जाएगी। इतिहास दियां विचारां करदिआं होईआं भुल्लां की माफ़ी बख्शिश करनी ते कहो जी वाहेगुरु जी का खालसा वाहेगुरु जी की फतेह।
राम कली महला तीजा आनंद एक ओंकार सतगुर प्रसाद आनंद पाया मेरी माए सतगुरु मैं पाया
सतगुर ता पाया सहज सेती मन मचियां वधाइयां
राग रतन परवार परियां शब्द गावण
आइया ओ हरी केरा मन जनी वसाया
कहे नानक आनंद होआ सतगुरु मैं पाया
ए मन मेरिया तू सदा रहो हर नाले
नाल रहो तू मन मेरे दुख सब वसारणा
अंगीकारो करे तेरा कारज सब सवारना।
सपना गला समरथ स्वामी सो कमरो वसारे।
कहे नानक मन मेरे सदा रहो हर नाले।
साचे सहबा क्या नहीं करते रे।
करता तेरे सब किश है जिस दे है सो पावे।
सदा सिफत सलाह तेरी नाम मन वसावे।
नाम जिनके मन वसया वाचे शब्द कनेरे।
कहे नानक सच्चे साहेब क्या नहीं करते रे।
साचा नाम मेरा आधारो।
साच नाम आधार मेरा जिन भुखा सब गवाइया।
कर शांत सुख मन आए वसया जिन इशा सब पजाइया।
सदा कुर्बान कीता गुरब ढो जिस दिया वडाइया।
कहे नानक सुनो संतो शब्द तरो प्यारो।
साचा नाम मेरा आधारो। वाजे पंच शब्द तेत कर सपा गए। कर सपा गए शब्द वाजे कराजत कर तारिया।
पंच दूत तुद वस कीते काल कंठ कुमारिया।
दोज कर्म पाया तुद जिनको से नाम हर कहलागे।
कहे नानक तै सुख होवा तित कर अनहद वाजे।
आनंद सुनो बाट भागी हो सगल मनोरथ पूरे।
पार ब्रह्म प्रपाया उतरा सगल वसूरे।
रोग संताप उतरे सुनी सच्ची वाणी।
संत साजन पै सर से पूरे गुर ते जानी।
सुनते पनीत कहते पवित सतगुर रहे पार पूरे।
बिनवंत नानक गुर चरण न लागे वाचे अनहद तूरे।
सलोक पवन गुरु पानी पिता माता तरत महत।
दिवस रात दोए दाई दाया खेले सगल जगत।
चंगियाया बरियाया वाचे धर्म हदूर।
करमी आपो आपनी के नेड़े के दूर।
जिन्नी नाम ते आया गए मसकत काल।
नानक ते मुख उजले कीर्ती छुट्टी नाल।
जिन्नी नाम ते आया गए मसकत काल।
नानक ते मुख उजले कीर्ती छुट्टी नाल।
वाहे गुरु जी का खालसा वाहे गुरु जी की फतेह।